रस सोयना, रस रूपा कामण, रस परमल की वास, रस घोड़े, रस सेजा मंदर, रस मीठा, रस मास, एते रस शरीर के कह घट नाम निवास। एडे ज्यादा लोग चलाक ने ते एडे गाह वधे हुए ने, मनमुखता ही इन्नी छाई हुई है कि गुरमुख की तो गल ही नहीं सुन नू तैयार है, बह के नहीं सुनते। ना जी ना महाराज ने यह कहा, वो कोई ना कोई घुंडी वाली गल कढ़ लियाउंदे ने विचों। इस करके सतगुरु महाराज कहिंदे ताइयो आनंद साहब ने समझाया, ये शरीरा मेरिया, ये मन मेरिया, ये रसना, ये श्रवणो, सारे नू समझाए, नेत्रो मेरियो, वो समझ लो भाई। इउं सतगुरु कहिंदे पहला अपनिया इंद्रियां ते काबू पाओ, विषयां दा त्याग करना सिखो, उपदेश नू मनना सिखो।
चौपाई पेखत रूप न नैन अगाए,
महाराज कहने अखां रूप देख देख के रजियां नी बंदे दियां, सारी जिंदगी लंघ गई आ, हले भी कहना देख लवां, होर देख लवां, अखी देख न रजियां बहु रंग तमासे, नेत्रो मेरे हर तो मैं जो तरी, हर बिनावर न देखो कोई, हर बिनावर न देखो कोई, नदरी हर निहालिया, एहो विश संसार तुम देख दे, हो हर का रूप है, हर रूप नदरी आया, गुरप्रसादी बुझया, जा वेखा हर एक है, हर बिन अवर न कोई, ऐह नानके नेत्र अंध से सतगुर मिलया दिब दृष्ट होई। कहने ओ तू भगता, इस्त्री विच भी तां मैं ही बैठा, तू इस्त्री नूं क्यों देखी जा, तू ये देख इहदे विच जोत है, तैनू जोत नहीं दींदी, ते तू जद किसी होर वल देखदा, हरेक जगह ते मैं बैठा, हर जगह विच मैं बैठा, और मैं तेनू चंगा भला देख रहा, लै बड़ा भगत आ गया। ये कादा भगत है, ये तो इधर उधर झाकी जांदा, अखां ते काबू नहीं पाया। इस करके सतगुरु कहने पहला तो अपनी अखां ते कंट्रोल करो, क्यों सियाणे ने लिखिया जे अखां काबू च आ जाण तो 87% मन टिक जांदा है, इन्ना ज्यादा मन टिकदा, क्योंकि अखां दा तो सारा रौला, रंग ढंग तो यही दिखाउंदियां दुनिया का सारा, जदों अखां ही बंद कर लिया, अंतरीव अखां जगा लिया, बाहरलियां अखां काबू च कर लिया, महाराज कहने फिर मन टिक जांदा है।
कर्ण राग सुन नह त्रिपताए,
कन्नां दे विच गाने सुन सुन के रज्जिया नहीं, कहिंदा आ राग दा गाना सुना, आ चीज सुना, आ ट्यून बड़ी वधिया है, होर सुना। इउं सतगुरु कहिंदे साडे कलजुगी जीवां दे उत्ते इस वक्त गाणियां दा इन्ना वड्डा प्रभाव है, फिल्मां दा इन्ना वड्डा प्रभाव है, ते उह सारे लोग उधर नूं झुके पए ने, इह गल दा ध्यान देना चाहीदा। अरदास करो हे महाराज, हुण मेरे अर्गे कल्ले दी अरदास ने की करना बई, सारी संगत बेनती करो गुरु ग्रंथ साहिब महाराज नूं। सो जिवें महापुरश बाबा अजीत सिंह जी हिंसाली वाले कहिंदे, अरदास पंज सिंह लैके करो, की अरदास करिए बई, हे गुरु ग्रंथ साहिब महाराज, ये गाणियां दा ते फिल्मां दा प्रभाव घटे ते बाणी दा प्रभाव वधे लोकां ते। इस तरह आपां सारी संगत बेनती करो कि हे महाराज, आ टीवी तो खेड़ा छड़ाओ साडा, आ गाणियां तो साडे न्याणे नूं बचाओ, आ फिल्मां तो बचाओ, क्योंकि कलजुगी चीज है। जे गाणियां ते फिल्मां नाल बंदा तरदा होवे तो सारे एक्टर तर जाण, फिर तो आ बुरी हालत हुंदी इहनां दी, इहनां दे अंदरले जीवन तां देखो किन्ने गंदे ने, तो गंदे बंदे दा तां ही नहीं मूंह देखना चाहीदा। इस करके सतगुरु कहे तेरिया अखा नहीं काबू च, टीवी देखदा फिर टीवी च गाना भी उन्हें कन्न नाल सुनदा, तू जा फिर होर किते गाना चल पे, चंगा भला खड़ा खड़ा बौरा होके नचण लग जांदा, जिथे बैंड बाजा बजया नहीं ते उथे नचया नहीं। महाराज कहने ब्याहां च जाके नचदा, होर किते नचदा, क्लबां च जाके नचदा, सतगुरु तां हले खरियां खरियां सुनाउंदे नहीं। महाराज कहने जे ज्यादा सुनातियां फिर ऊई भज जाणगे। इस करके इन्नी गल तो ही समझ लो,
घराण सुगंधत सदा ही चाहे,
जेड़ा नक है वह सदा सुगंधी चाहता, बस खुशबुआ छिड़की रखिये, लपता आन मेरे चो कपड़िया चो, और सारे पास्यो खुशबुआ ही खुशबुआ इंसान चाहता है।
रसना स्वाद है ते ना हटा है,
ए रसना तू अनरस राज रही, तेरी प्यास ना जाए, प्यास ना जाए, होर किता जिचर हर रस पल्ला ना पाए, ਹਰ ਰਸ ਪਾਏ ਪੱਲੇ ਪੀਏ ਹਰ ਰਸ ਵਹੁੜ ਨਾ ਤ੍ਰਿਸ਼ਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲੈ ਜਸਾਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਜਿਹੜੀ ਰਸਨਾ ਪੰਡਿਤ ਜੀ ਸ਼ਾਮਾ ਪੰਡਿਤ ਇਹ ਰਸਨਾ ਦੇਖ ਲੈ ਸਾਰਾ ਦਿਨ ਖਾਣ ਨੂੰ ਹੀ ਮੰਗਦੀ ਰਹਿੰਦੀ ਹੈ ਹੁਣ ਖਾਧਾ ਫੇਰ ਖਾਧਾ ਫੇਰ ਖਾਧਾ ਸਾਰਾ ਦਿਨ ਬੰਦੇ ਦਾ ਧਿਆਨ ਖਾਣ ਵਿੱਚ ਹੀ ਲੱਗਿਆ ਰਹਿੰਦਾ
ਤੁਚਾ ਸਪਰਸ਼ ਹੈ ਕੋਮਲ ਤਾਸਾ
ਕਹਿੰਦੇ ਜਿਹੜੀ ਤਵਚਾ ਹੈ ਸਾਡੀ ਚਮੜੀ ਹੈ ਇਹ ਹਮੇਸ਼ਾ ਸਪਰਸ਼ ਕਰਨਾ ਚਾਹੁੰਦੀ ਹੈ ਕੋਮਲ ਚੀਜ਼ਾਂ ਨੂੰ
ਭਇਓ ਸਦਾ ਇਨਹੂੰ ਸੋ ਵਾਸਾ
ਇਹਨਾਂ ਚੀਜ਼ਾਂ ਦਾ ਹੀ ਵਾਸਾ ਹੋਇਆ ਪਿਆ ਸਰੀਰ ਦੇ ਵਿੱਚ ਹਮੇਸ਼ਾ ਸ਼ਬਦ ਸਪਰਸ਼ ਰਸ ਰੂਪ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਵਿੱਚ ਹੀ ਸਾਡਾ ਵਾਸਾ ਹੈ ਇਹਨਾਂ ਦੇ ਨਾਲ ਹੀ ਜੁੜੇ ਹੋਏ ਆ
ਆਗੇ ਕੋ ਖਾਇਓ ਨਹਿ ਮਾਨੈ
ਜੋ ਪਹਿਲਾਂ ਦਾ ਖਾਇਆ ਹੋਇਆ ਸੀ ਉਹਨੂੰ ਨਹੀਂ ਮੰਨਦਾ ਇਸ ਤਰੀਕੇ ਦੇ ਨਾਲ ਕਹਿੰਦਾ ਹੋਰ ਲਿਆਓ ਪਹਿਲਾਂ ਹੁਣ ਤੂੰ ਥੋੜਾ ਖਾਧਾ ਜ਼ਿੰਦਗੀ ਚ ਬਸ ਕਰ ਹੁਣ ਪਹਿਲਾਂ ਥੋੜਾ ਜ਼ਿੰਦਗੀ ਦੇ ਵਿੱਚ ਨਾ ਜੀ ਭਾਵੇਂ ਹੁਣ 80 ਸਾਲ ਦੀ ਉਮਰ ਹੋ ਜੇ ਕਹਿੰਦਾ ਮੇਰਾ ਤਾਂ ਆਈਸਕ੍ਰੀਮ ਖਾਣ ਨੂੰ ਜੀ ਕਰਦਾ ਹੁਣ ਥੋੜੀ ਖਾਧੀ ਤੂੰ ਪਹਿਲਾਂ ਹੋਰ ਵਿਸ਼ਿਆਂ ਵਿਕਾਰਾਂ ਨੂੰ ਲੋਕੀ ਆ ਹੋਰ ਇੱਧਰ ਉੱਧਰ ਸਾਰੀਆਂ ਚੀਜ਼ਾਂ ਦੀ ਮੈਨੂੰ ਵਿਆਖਿਆ ਦੀ ਵੀ ਲੋੜ ਨਹੀਂ ਕਿਉਂਕਿ ਤੁਸੀਂ ਤਾਂ ਹੁਣ ਸਾਰੇ ਹੀ ਬੜੇ ਸਿਆਣੇ ਹੋ ਬਸ ਇੱਕੋ ਉਦਾਹਰਨ ਬੜੀ ਆ ਹਰੇਕ ਚੀਜ਼ ਨੂੰ ਬੰਦਾ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਪਿੱਛੇ ਜਿਹੜੇ ਭੋਗ ਭੋਗੇ ਨੇ ਉਹ ਥੋੜੇ ਸੀਗੇ ਕਹਿੰਦੇ ਰੱਜਿਆ ਨਹੀਂ ਹਲੇ ਮੈਂ ਮਹਾਰਾਜ ਕਹਿੰਦਾ ਰੱਜਦਾ ਤਾਂ ਚੁੱਲ੍ਹਾ ਵੀ ਨਹੀਂ ਲੱਕੜਾਂ ਨਾਲ ਆ ਚੁੱਲ੍ਹੇ 'ਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ ਚੁੱਲ੍ਹਾ ਕਦੇ ਰੱਜਿਆ ਆ ਲੰਗਰ ਦੀ ਲੋਹ 'ਚ ਲੱਕੜਾਂ ਪਾਈ ਜਾਓ ਅਰਬਾਂ ਮਣ ਲੱਕੜਾਂ ਸਾੜ ਦਿਓ ਉਹ ਨਹੀਂ ਰੱਜਦੀ ਹੈ ਇਸੇ ਤਰ੍ਹਾਂ ਬੰਦੇ ਦਾ ਮੂੰਹ ਕਦੇ ਭਰਿਆ ਅੱਖਾਂ ਕਦੇ ਰੱਜੀਆਂ ਘਸ ਜਾਂਦੇ ਨੇ ਦੰਦ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ ਨੰਦਿਆਂ ਸਭ ਅੰਗ ਘਸ ਜਾਂਦਾ ਸਰੀਰ ਕਮਜ਼ੋਰ ਹੋ ਜਾਂਦਾ ਪਰ ਸਤਿਗੁਰੂ ਕਹਿੰਦੇ ਨਹੀਂ ਰੱਜਦਾ ਉਹ ਕੁਛ ਕਰ ਲਓ ਸਰੀਰ ਦੇ ਹੁੰਦਿਆਂ ਜਦੋਂ ਸਰੀਰ ਬਿਲਕੁਲ ਨਕਾਰਾ ਹੋ ਜਾਂਦਾ ਵਿਸ਼ਿਆਂ ਦੀ ਹਿੰਮਤ ਨਹੀਂ ਰਹਿੰਦੀ ਵਿਸ਼ੇ ਮਨ ਵਿੱਚ ਤਾਂ ਉਵੇਂ ਹੀ ਖੜੇ ਹੁੰਦੇ ਨੇ ਕਿਹੜਾ ਮਰਦੇ ਨੇ ਜਦੋਂ ਦੇਖਦਾ ਵੀ ਹੁਣ ਦੁਨੀਆਂ ਦੇ ਵਿੱਚ ਮੈਂ ਬਿਲਕੁਲ ਹੀ ਥੱਲੇ ਚਲਿਆ ਗਿਆ ਕਹਿੰਦਾ ਹੁਣ ਚੱਲਦੇ ਹਾਂ ਬਾਬੇ ਦਰ ਤੇ ਕਿਉਂ ਹੁਣ ਘਸ ਪਿੱਟ ਕੇ ਇੱਥੇ ਆ ਗਏ ਸਾਡੇ ਕੋਲੇ ਹੁਣ ਜੇ ਕਹਿੰਦੇ ਇੱਕ ਜਪਜੀ ਸਾਹਿਬ ਪੜ ਲੈ ਸੁਖਮਨੀ ਸਾਹਿਬ ਪੜ ਲੈ ਕਹਿੰਦਾ ਥੱਕ ਜਾਂਦਾ ਹੁਣ ਮੈਂ ਪਹਿਲਾਂ ਜਦ ਜਵਾਨੀ ਸੀ ਉਦੋਂ ਕਿੱਥੇ ਸੀ ਉਦੋਂ ਹੀ ਕਹਿੰਦਾ ਹੁਣ ਕਿਰਪਾਨ ਭਾਰੀ ਲੱਗਦੀ ਜਵਾਨੀ 'ਚ ਤਾਂ ਠੀਕ ਲੱਗਣੀ ਸੀ ਇਸ ਕਰਕੇ ਸਤਿਗੁਰੂ ਕਹਿੰਦੇ ਇਨਸਾਨ ਇੰਨਾ ਚਲਾਕ ਹੈ ਕਿ ਪਹਿਲਾਂ ਤਾਂ ਜਵਾਨੀ ਦੇ ਵਿੱਚ ਇੱਧਰ ਨੂੰ ਆਇਆ ਹੀ ਨਹੀਂ ਗਾ ਮੁੜ ਕੇ ਜਦ ਬਿਲਕੁਲ ਨਿਕੰਮਾ ਹੋ ਗਿਆ ਫਿਰ ਆ ਗਿਆ ਕਹਿੰਦਾ ਹੁਣ ਮੈਂ ਪਾਠ ਕਰਨਾ ਚਾਹੁੰਦਾ ਦੇਖੋ ਮਹਾਰਾਜ ਕਹਿੰਦੇ ਪਹਿਲਾਂ ਤੋਂ ਹੀ ਸ਼ੁਰੂ ਕਰੋ ਬਚਪਨ ਤੋਂ ਲੈ ਕੇ ਹੀ ਬੱਚਿਆਂ ਨੂੰ ਲਾਓ ਆਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਧੰਨ ਪ੍ਰਹਿਲਾਦ ਅੱਜ ਦੇ ਦਿਨ ਹੋਲਕਾ ਲੈ ਕੇ ਬੈਠ ਗਈ ਗੋਦ ਵਿੱਚ ਸੂਰਜ ਨੇ ਦਿੱਤੀ ਸੀ ਚਾਦਰ ਹਨਰਾਕਸ਼ ਨੂੰ ਇਹਦੇ ਨਾਲ ਬੰਦੇ ਨੂੰ ਅੱਗ ਨਹੀਂ ਲੱਗਦੀ ਪਰ ਪ੍ਰਹਿਲਾਦ ਜੀ ਦੇ ਹਿਰਦੇ 'ਚ ਰਾਮ ਰਾਮ ਦਾ ਜਾਪ ਹੈ ਅੱਗ ਥੱਲੇ ਬਲੀ ਜ਼ਰੂਰ ਹੈ ਚਾਦਰ ਉੱਡ ਕੇ ਪ੍ਰਹਿਲਾਦ ਤੇ ਪੈ ਗਈ ਤੇ ਹੋਲਕਾ ਸੜ ਗਈ ਤੇ ਰਾਮ ਦੇ ਨਾਮ ਕਰਕੇ ਪ੍ਰਹਿਲਾਦ ਜੀ ਬਚ ਗਏ ਛੋਟੀ ਜਿਹੀ ਉਮਰ ਹੈ ਨਾਲੇ 7 ਸਾਲ 8 ਸਾਲ ਦੀ ਕੀ ਉਮਰ ਹੁੰਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਉਹ ਪ੍ਰਹਿਲਾਦ ਜੀ ਵੱਲ ਦੇਖੋ ਲੋਕਾਂ ਨੇ ਆਹ ਰੰਗ ਜਿਹਾ ਹੀ ਸ਼ੁਰੂ ਕਰ ਲਿਆ ਪਾਉਣਾ ਪਾਣੀ 'ਚ ਰੰਗ ਘੋਲ ਕੇ ਪਾਉਣਾ ਇਹ ਤਾਂ ਰੱਬ ਜਾਣੇ ਵੀ ਇਹ ਕਿਉਂ ਸ਼ੁਰੂ ਹੋਇਆ ਗੱਲ ਤਾਂ ਹੋਰ ਸੀ ਸ਼ੁਰੂ ਹੋਰ ਹੀ ਗੱਲ ਕਰ ਲਈ ਗੱਲ ਤਾਂ ਸੀ ਵੀ ਭਗਤੀ ਦੀ ਜਿੱਤ ਹੋਈ ਹੈ ਤੇ ਮਨਮੁੱਖਾਂ ਦੀ ਹਾਰ ਹੋਈ ਹੈ ਗੱਲ ਤਾਂ ਉਹ ਸੀ ਵੀ ਅੱਜ ਦੇ ਦਿਨ ਤੋਂ ਅਸੀਂ ਭਗਤੀ ਨੂੰ ਅੱਗੇ ਲਿਆਉਣਾ ਸੀ ਬਈ ਭਗਤੀ ਦੀ ਕਿੱਡੀ ਵੱਡੀ ਜਿੱਤ ਹੋਈ ਆ ਭਗਤੀ ਨੂੰ ਅੱਗ ਨਹੀਂ ਲੱਗਦੀ ਭਗਤੀ ਕਰਨ ਵਾਲੇ ਨੂੰ ਅੱਗ ਨਹੀਂ ਲੱਗਦੀ ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਪਰ ਅਸੀਂ ਉਹਨੂੰ ਹੋਰ ਹੀ ਰੂਪ ਦੇਤਾ ਜਿਵੇਂ ਦੀਵਾਲੀ ਨੂੰ ਹੋਰ ਹੀ ਰੂਪ ਦੇਤਾ ਉਹ ਤਿਉਹਾਰਾਂ ਨੂੰ ਹੋਰ ਹੀ ਰੂਪ ਦੇਤਾ ਖਾਣ ਪੀਣ ਦੀ ਕਿਉਂ ਜਿਵੇਂ ਕੋਈ ਬੰਦਾ ਕਹਿੰਦਾ ਸੀ 2 ਤੇ 2 ਕਿੰਨੇ ਹੁੰਦੇ ਨੇ ਕਿਸੇ ਨੂੰ ਕਹਿੰਦਾ ਉਹ ਕਹਿੰਦਾ 4 ਰੋਟੀਆਂ ਉਹ ਕਹਿੰਦਾ 4 ਤਾਂ ਹੁੰਦੇ ਨੇ ਰੋਟੀਆਂ ਕਿੱਥੋਂ ਹੋ ਗਈਆਂ ਵਿੱਚ ਕਹਿੰਦਾ ਭੁੱਖ ਲੱਗੀ ਹੈ ਆਪੇ ਮੂੰਹ ਚੋਂ ਨਿਕਲਦਾ ਰੋਟੀਆਂ ਇਸੇ ਤਰ੍ਹਾਂ ਹੀ ਸਾਡੀ ਸੁਰਤੀ ਬਿਰਤੀ ਖਾਣ ਵੱਲ ਨੂੰ ਜ਼ਿਆਦਾ ਹੈ ਹੋਲੀ ਆ ਗਈ ਲਿਆਓ ਮਠਿਆਈ ਦੀਵਾਲੀ ਆ ਗਈ ਲਿਆਓ ਮਿਠਾਈ ਪਰ ਮਠਿਆਈ 'ਚ ਹੀ ਧਿਆਨ ਹੈ ਨਾਮ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਗਾ ਇਹ ਨਹੀਂ ਵੀ ਅੱਜ ਛੁੱਟੀ ਆ ਜਾਂ ਭਗਤੀ ਦਾ ਦਿਨ ਆ ਤੇ ਅਸੀਂ ਅੱਜ ਜ਼ਿਆਦਾ ਪਾਠ ਕਰੀਏ ਤਾਂ ਦੀਵਾਲੀ ਨੂੰ ਜ਼ਿਆਦਾ ਪਾਠ ਕਰੀਏ, ਗੁਰਪੁਰਬਾਂ 'ਤੇ ਜ਼ਿਆਦਾ ਪਾਠ ਕਰੀਏ, ਵੀ ਉਹਦਾ ਬਹੁਤਾ ਲਾਹਾ ਮਿਲਦਾ। ਇਉਂ ਜਿੱਥੇ ਆਮ ਦੁਨੀਆ ਵਿਗੜੀ ਹੋਈ ਸੀ ਚਾਰੇ ਪਾਸੇ, ਉੱਥੇ ਆਪਾਂ ਵੀ ਨਾਲ ਰਲ ਗਏ ਉਹਨਾਂ ਦੇ ਖਾਮ ਖਾਂ। ਇਹ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਆਮ ਦੁਨੀਆਂ ਦੇ ਨਾਲੋਂ ਵੱਖਰੇਵੇਂ 'ਚ ਤੁਹਾਨੂੰ ਲਿਆਂਦਾ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸੇ ਨੇ ਹੋਲੀ ਨਹੀਂ ਮਨਾਉਣੀ, ਖਾਲਸਾ ਕੀ ਕਰੂ, ਕੱਲ ਨੂੰ ਹੋਲਾ ਮਨਾਊਗਾ। ਜਿਹ ਭਗਤੀ ਭਾਵਨਾ ਹੋਵੇਗੀ, ਸ੍ਰੀ ਅਨੰਦਪੁਰ ਸਾਹਿਬ ਸਾਰੇ ਇਕੱਠੇ ਹੋਣਗੇ, ਦੀਵਾਨ ਸਜਣਗੇ, ਦੇਹ ਕਰਾਉਣਗੇ, ਅਰਦਾਸਾਂ ਕਰਨਗੇ, ਸਰੋਵਰ ਦੇ ਇਸ਼ਨਾਨ ਕਰਨਗੇ, ਗੁਰੂ ਗ੍ਰੰਥ ਸਾਹਿਬ ਨਾਲ ਕਦਮ ਕਦਮ ਤੇ ਇਸ ਮੇਹ ਜੱਗ ਦਾ ਫਲ ਮਿਲੇਗਾ। ਮਾਤਾ ਜੀਤ ਕੌਰ ਦੇ ਸਥਾਨ ਤੇ ਜਾਣਗੇ, ਸ੍ਰੀ ਅਨੰਦਪੁਰ ਸਾਹਿਬ ਦੇ ਆਸੇ ਪਾਸੇ ਘੱਟੋ ਘੱਟ 37 ਗੁਰਦੁਆਰੇ ਸਾਹਿਬ ਨੇ ਦਰਸ਼ਨ ਕਰਨਗੇ। ਇਉਂ ਉਹ ਦਿਨ ਸਾਡਾ ਧਾਰਮਿਕ ਬਣ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਆਪਣੇ ਮਨ ਦੇ ਉੱਤੇ, ਆਪਣੀ ਇੰਦਰੀਆਂ ਤੇ ਜਦ ਤੱਕ ਇਹ ਬੰਦਾ ਕਾਬੂ ਨਹੀਂ ਪਾਉਂਦਾ, ਉਦੋਂ ਤੱਕ ਬੰਦਾ ਆਪਣੇ ਮਨ ਨੂੰ ਜਿੱਤ ਨਹੀਂ ਸਕਦਾ।
ਵਾਸਾ ਤਿੰਨ ਹੀ ਸੋ ਨਿਤ ਠਾਣਾ,
ਕਹਿੰਦੇ ਵਿਸ਼ਿਆਂ ਨਾਲ ਹੀ ਵਾਸਾ ਹੈ, ਬਸ ਮਨ ਦੇ ਵਿੱਚੋਂ ਵਿਸ਼ੇ ਨਿਕਲਦੇ ਨੇ ਹਰ ਵਕਤ। ਕਹਿੰਦਾ ਕਿ ਮੇਰਾ ਵਾਸਾ ਤਾਂ ਜਿਹੜਾ ਵਿਸ਼ਿਆਂ ਦੇ ਵਿੱਚ ਹੀ ਚਾਹੀਦਾ ਹੈ।
ਸੁਣ ਜਗ ਹਵੈ ਹਰ ਦਾਸਨ ਦਾਸਾ,
ਜਿਹੜਾ ਸੁਣ ਕੇ ਨਾ ਉਹ ਸ਼ਿਆਮਾ ਪੰਡਿਤ ਦਾਸਨ ਦਾਸਾ ਹੋ ਗਿਆ, ਹਰੀ ਦਾ ਦਾਸ। ਅਸਵਾਤ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਰੀ ਦਾ ਦਾਸ ਇਉਂ ਕਹਿੰਦਾ,
ਬੰਦੇ ਸਦਾ ਪਾਏ ਸੁਖ ਰਾਸਾ।
ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਜੇ ਵੰਦਨਾ ਕਰੇ ਅਕਾਲ ਪੁਰਖ ਨੂੰ ਮੱਥਾ ਟੇਕੇ ਤਾਂ ਸੁਖਾਂ ਦੇ ਰਾਸ ਜੋ ਪਰਮਾਤਮਾ ਉਹਨਾਂ ਦੀ ਪ੍ਰਾਪਤੀ ਕਰ ਲਈ ਦੀ ਹੈ।
ਮਨ ਕੀ ਦਸ਼ਾ ਨਾ ਇੱਕ ਰਸ ਕਭੀ,
ਮਹਾਰਾਜ ਕਹਿੰਦੇ ਜਿਹੜੀ ਮਨ ਦੀ ਦਸ਼ਾ ਨਾ ਉਹ ਕਦੇ ਵੀ ਇੱਕ ਰਸ ਨਹੀਂ ਰਹਿੰਦੀ, ਮਨ ਦੀ ਦਸ਼ਾ ਹਮੇਸ਼ਾ ਹੀ ਬਦਲਦੀ ਰਹਿੰਦੀ। ਕਬਹੂ ਜੀਗੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਗੜਾ ਥੈਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ।
ਪਾਏ ਪਦਾਰਥ ਤੋਲਾ ਤਬ ਹੀ,
ਕਹਿੰਦੇ ਜਦੋਂ ਕੋਈ ਪਦਾਰਥ ਪਾ ਲੈਂਦਾ ਬੰਦਾ ਉਦੋਂ ਤੋਲਾ ਹੋ ਜਾਂਦਾ, ਭਾਵ ਸ਼ੇਰ ਬਣ ਜਾਂਦਾ ਵੀ ਹੁਣ ਸਾਨੂੰ ਕੋਈ ਕਮੀ ਨਹੀਂ। ਉਹ ਚੰਗਾ ਜਿਹੜਾ ਹੱਥ ਜੇ ਜੋੜ ਕੇ ਖੜਾ ਹੁੰਦਾ ਸੀ ਜਾਂ ਰੁਪਈਏ ਆ ਗਏ ਚਾਰ, ਉਹ ਲਲਕਾਰੇ ਮਾਰਨ ਲੱਗ ਜਾਂਦਾ, ਉਹ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ, ਉਸੇ ਟਾਈਮ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ।
ਜਬ ਜਾ ਵਹ ਹਵੈ ਹਰ ਨ ਬਹੀਨਾ,
ਉਹ ਜਦੋਂ ਇਹ ਚੀਜ਼ ਚਲੀ ਜਾਂਦੀ ਹੈ, ਕੋਈ ਵੀ ਚੀਜ਼ ਆਉਂਦੀ ਹੈ ਇਹਦੇ ਕੋਲ ਕੋਈ ਪਦਾਰਥ ਜਦੋਂ ਨਾਸ਼ ਹੋ ਜਾਂਦਾ ਹੈ ਤਾਂ ਉਸੇ ਵਕਤ ਹੀ ਇਹ ਬਿਲਕੁਲ ਹੀ ਮਾਸਾਕ ਹੋ ਜਾਂਦਾ ਹੈ।
ਮਾਸਾ ਸੋਕ ਬਿਖੈ ਤਹਿ ਚੀਨਾ,
ਕਿਉਂਕਿ ਬਿਨਾਂ ਖੁਸ਼ੀ ਤੋਂ ਹੋ ਜਾਂਦਾ ਹੈ। ਕੱਲ ਤਾਂ ਬੜਾ ਖੁਸ਼ ਸੀ, ਅੱਜ ਕੀ ਹੋ ਗਿਆ? ਕਹਿੰਦੇ ਬਸ ਅੱਜ ਸੋਗ ਪੈ ਗਿਆ, ਚੀਜ਼ ਗਵਾਚ ਗਈ। ਹੁਣ ਇਸ ਤਰ੍ਹਾਂ ਇਨਸਾਨ ਦੀ ਹਾਲਤ ਹੈ, ਕੁਛ ਆਉਂਦਾ ਤਾਂ ਫੁੱਲ ਫੁੱਲ ਕੇ ਬਹਿੰਦਾ, ਕੁਛ ਚਲਿਆ ਜਾਂਦਾ ਤਾਂ ਰੋਣ ਲੱਗ ਜਾਂਦਾ।
ਕਰੋ ਉਪਾਏ ਸਵਾਰਨ ਕਾਰਨ,
ਉਹ ਭਾਈ ਇਹ ਮਨ ਨੂੰ ਸਵਾਰਨ ਦਾ ਕਾਰਨ ਕਰੋ ਕਿ ਇਹ ਮਨ ਇੱਕ ਅਵਸਥਾ ਚ ਰਹੇ, ਆਪਣਾ ਇੰਦਰੀਆਂ ਆਪਣੇ ਕਾਬੂ ਵਿੱਚ ਹੋ ਜਾਣ।
ਜਗਤੇ ਹੋਵੇ ਜੀਵ ਉਧਾਰਨ,
ਫਿਰ ਜਗਤ ਤੋਂ ਜੀਵਾਂ ਦਾ ਉਧਾਰ ਹੁੰਦਾ ਜਦੋਂ ਬੰਦਾ ਆਪਣੇ ਮਨ ਨੂੰ ਖਿੰਨ ਤੋਲਾ ਖਿੰਨ ਮਾਸਾ ਦੀ ਅਵਸਥਾ ਵਿੱਚੋਂ ਬਾਹਰ ਕੱਢੇ। ਸੋ ਜਿਸ ਗ੍ਰਹਿ ਥੋਰੀ, ਸੋ ਜਿਸ ਗ੍ਰਹਿ ਬਹੁਤ, ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ। ਦੋਹੂੰ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਮਹਾਰਾਜ ਕਹਿੰਦੇ ਇਸ ਅਵਸਥਾ ਚੋਂ ਬਾਹਰ ਆ ਜਾਓ, ਵੀ ਜਦੋਂ ਕੁਛ ਪ੍ਰਾਪਤੀ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਖੁਸ਼, ਇੰਨਾ ਖੁਸ਼ ਲਿਟ ਲਿਟ ਜਾਂਦਾ। ਮਾੜਾ ਜਿਹਾ ਕਿਤੇ ਨੁਕਸਾਨ ਹੋ ਜੇ ਇੰਨਾ ਰੋਂਦਾ ਤਾਂ ਵੀ ਧਰਤੀ ਤੇ ਲਿਟ ਲਿਟ ਰੋਂਦਾ। ਫਿਰ ਮਹਾਰਾਜ ਕਹਿੰਦੇ ਮੈਂ ਕਹਿੰਦਾ ਖਾਲਸਾ ਤੁਸੀਂ ਇਹਨਾਂ ਦੋਨਾਂ ਗੱਲਾਂ ਤੋਂ ਨਿਆਰੇ ਰਹੋ, ਤੁਸੀਂ ਦੁਨੀਆਂ ਵਰਗੇ ਕਿਉਂ ਬਣਦੇ? ਮਾੜੀ ਜਿਹੀ ਚੀਜ਼ ਪ੍ਰਾਪਤ ਕਰਕੇ ਦੁਨੀਆਂ ਤਾਂ ਟੱਪਣ ਲੱਗ ਜਾਂਦੀ ਹੈ, ਤੇ ਜੇ ਖੋਜੇ ਚੀਜ਼ ਤਾਂ ਰੋਣ ਲੱਗ ਜਾਂਦੀ ਹੈ। ਆਪਾਂ ਤਾਂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਸ਼ਬਦ ਇਹੀ ਤਾਂ ਦਰਸਾਉਂਦਾ ਹੈ। ਸਤਿਗੁਰੂ ਕਹਿੰਦੇ ਪਰ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ।
ਦੋਹਰਾ ਸੁਨ ਪੰਡਤ ਕਰ ਬੰਧਨ ਕੈ ਨਮਸਕਾਰ ਪਗ ਕੀਨ।
ਸੁਣ ਕੇ ਪੰਡਿਤ ਨੂੰ ਚੰਗਾ ਵਧੀਆ ਸੁਣਾਇਆ ਉਪਦੇਸ਼, ਤੁਸੀਂ ਵੀ ਸੁਣਿਆ ਨਾ ਇਹ ਪੰਡਿਤ ਨੂੰ ਵੀ ਸੁਣਾਇਆ ਤਾਂ ਆਪਾਂ ਨੂੰ ਸੁਣਾਇਆ, ਇਹੋ ਜਿਹਾ ਉਪਦੇਸ਼ ਸੁਣ ਕੇ ਤਾਂ ਜਿੰਨਾ ਵੀ ਮਰਜ਼ੀ ਕਿਹੜਾ ਬੰਦਾ ਹੋਵੇ ਚੰਗਾ ਭਲਾ ਠੀਕ ਹੋ ਜਾਂਦਾ। ਜਦ ਮਹਾਰਾਜ ਨੇ ਖਰੀਆਂ ਖਰੀਆਂ ਸੁਣਾ ਤੀਆਂ, ਫਿਰ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਕੇ ਚਰਨ ਪਕੜ ਕੇ ਲੰਮਾ ਹੀ ਪੈ ਗਿਆ।
ਮਹਾਂਪੁਰਖ ਜਾਣੇ ਹਿਰਦੇ ਇਨ ਸਮ ਕੋ ਨਾ ਪਰਵੀਨ,
ਕਹਿੰਦੇ ਬਈ ਇਹਨਾਂ ਵਰਗਾ ਕੋਈ ਸਿਆਣਾ ਨੀ ਮੂਲ ਚੰਦ ਜੀ, ਇਹ ਤਾਂ ਮਹਾਂਪੁਰਖ ਨੇ। ਮਹਾਂਪੁਰਖ ਦੇ ਕਿੰਨਾ ਉੱਚਾ ਬਚਨ ਸੁਣਾਇਆ, ਕੁਛ ਨਾਲ ਕਿਰਪਾ ਵੀ ਤਾਂ ਕੀਤੀ ਆ ਨਾ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਹਿਰਦੇ ਦੀ ਮੈਲ ਉਤਾਰਤੀ ਨਾਲ ਉਪਦੇਸ਼ ਦੇ ਦਿੱਤਾ, ਲੋਹਾ ਗਰਮ ਕਰਕੇ ਫੇਰ ਥੌੜਾ ਮਾਰਿਆ, ਫਿਰ ਮੁੜ ਵੀ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਵੀ ਤਾਂ ਸ਼ਬਦ ਨਾਲ ਹੀ ਤਾਰਿਆ ਸੀ, ਹੌਲੀ ਹੌਲੀ ਸ਼ਬਦ ਸੁਣਾਉਂਦਿਆਂ ਸੁਣਾਉਂਦਿਆਂ ਮਨ ਦੀ ਮੈਲ ਉਤਰ ਗਈ ਤਾਂ ਬੰਦਾ ਆਪਣੇ ਆਪ ਹੀ ਸਿੱਧਾ ਹੋ ਜਾਂਦਾ। ਇਸੇ ਤਰ੍ਹਾਂ ਹੀ ਇਹ ਸ਼ਿਆਮੇ ਪੰਡਿਤ ਨੂੰ ਉਪਦੇਸ਼ ਕਰ ਦਿੱਤਾ ਹੈ।
ਸੋਰਠਾ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਜਿਜ ਪਕਰੀ,
ਉਹ ਜਦੋਂ ਸਤਿਗੁਰੂ ਮਹਾਰਾਜ ਨੇ ਦੇਖੀ ਉਹਦੀ ਦੀਨਤਾ ਗਰੀਬੀ, ਸਤਿਗੁਰੂ ਜੀ ਦਿਆਲੂ ਹੋ ਗਏ ਔਰ ਦਇਆ ਦ੍ਰਿਸ਼ਟੀ ਸਤਿਗੁਰੂ ਜੀ ਨੇ ਉਸ ਬ੍ਰਾਹਮਣ ਦੇ ਉੱਤੇ ਕਰ ਦਿੱਤੀ।
ਜਗ ਕੇ ਬੰਦ ਵਿਸਾਲ ਛੁਟਕ ਗਏ ਤਤਕਾਲ ਤੇ,
ਜਿਹੜੇ ਜਗਤ ਦੇ ਬੰਧਨ ਪਏ ਹੋਏ ਸੀ ਬੜੇ ਤਕੜੇ, ਕਰਤਾ ਭੁਗਤਾ ਹੰਗਤਾ ਮਮਤਾ ਦੇ ਸਾਰੇ ਬੰਧਨ ਗੁਣਾਂ ਦੀ ਕਿਰਪਾ ਨਾਲ, ਇਹ ਵੀ ਤਾਂ ਸਿੱਖ ਹੀ ਬਣ ਗਿਆ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸ਼ਿਆਮਾ ਪੰਡਿਤ ਗੁਰਾਂ ਨੇ ਤਾਂ ਪਾਂਧਾ ਵੀ ਤਾਰਿਆ, ਪੰਡਿਤ ਵੀ ਤਾਰਿਆ, ਗੁਰੂ ਨਾਨਕ ਦੇਵ ਜੀ ਨਿਗਾਹ ਚ ਕੋਈ ਮਾੜਾ ਨਹੀਂ, ਕੋਈ ਕੁਛ ਨਹੀਂ, ਸਾਰੇ ਇੱਕੋ ਹੀ ਨੇ। ਬਸ ਜਿਹੜਾ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਡਿੱਗ ਪਿਆ ਉਹਨੂੰ ਹੀ ਤਾਰ ਦਿੰਦੇ ਨੇ, ਭਾਵੇਂ ਕੋਈ ਵੀ ਆ ਜੇ, ਹੇ ਗੁਰੂ ਨਾਨਕ ਦੇਵ ਜੀ ਮੈਂ ਤੇਰਾ, ਮੈਨੂੰ ਤਾਰ ਦਿਓ ਜੀ। ਮਹਾਰਾਜ ਸੱਚੇ ਪਾਤਸ਼ਾਹ ਹਰੇਕ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਉਹਨੂੰ ਤਾਰਨਾ ਕਰਦੇ ਨੇ।
ਚੌਪਈ ਖਿਜਕੈ ਮੂਲਾ ਪੁਰ ਮਹਿ ਗਯੋ,
ਮੂਲਾ ਕਹਿੰਦਾ ਲਿਆ ਸੀ ਸਮਝਾਉਣਾ, ਲੰਮਾ ਪੈ ਗਿਆ ਚਰਨਾਂ ਤੇ, ਉਹ ਬਾਬੇ ਨੂੰ ਹੋਰ ਗੁੱਸਾ ਆ ਗਿਆ। ਉਹ ਤੇ ਤਾਂ ਕੋਈ ਅਸਰ ਨਹੀਂ ਹੋਣ ਦਿੱਤਾ ਨਾ, ਅਸਰ ਨਹੀਂ ਸੀ ਹੋਣ ਦਿੰਦੇ, ਮਾਇਆ ਪਾਈ ਹੋਈ ਸੀ। ਉਹ ਖਿੱਚ ਕੇ ਇਕਦਮ ਸੁਲਤਾਨਪੁਰ ਸਾਹਿਬ ਸ਼ਹਿਰ ਵੱਲ ਨੂੰ ਆ ਗਿਆ।
ਅਤ ਦੁੱਖ ਮਾਨ ਬਿਸਮ ਮਨ ਭਇਓ,
ਬਹੁਤ ਜ਼ਿਆਦਾ ਦੁਖੀ ਹੋਏ ਮਨ ਦੇ ਅੰਦਰ ਬਾਬਾ ਮੂਲ ਚੰਦ ਜੀ, ਕਹਿੰਦੇ ਇਹ ਤਾਂ ਮੰਨਦੇ ਹੀ ਨਹੀਂ, ਉਲਟਾ ਆਹ ਜਿਹੜਾ ਪੰਡਿਤ ਲਿਆਂਦਾ ਸੀ ਸਮਝਾਉਣ, ਇਹ ਤਾਂ ਉਲਟਾ ਹੀ ਇਹਨਾਂ ਦੇ ਚਰਨੀ ਪੈ ਗਿਆ।
ਕੇਤਕ ਦਿਨ ਤਨਿਆਂ ਤੇ ਪਾਸੂ,
ਕਿੰਨੇ ਕੁ ਦਿਨ ਤਨੀਆਂ ਤੋਂ ਪਾਪ ਪੁੱਤਰੀ ਜੋ ਮਾਤਾ ਸੁਲੱਖਣੀ ਜੀ ਨੇ ਉਹਨਾਂ ਦੇ ਕੋਲ ਬਾਬਾ ਮੂਲ ਚੰਦ ਜੀ ਪਿਤਾ ਜੀ ਰਹਿ ਕੇ
ਰਹੇ, ਆਪ ਨਹਿ ਗਯੋ ਆਵਾਸੂ,
ਉੱਥੇ ਕੋਲ ਰਹੇ ਸਮਝਾਉਂਦੇ ਰਹੇ ਪਰ ਆਪਣੇ ਘਰ ਵਾਪਸ ਨਾ ਗਏ।
ਸ੍ਰੀ ਨਾਨਕ ਅਸਥਾਨ ਮਸਾਨਾ,
ਗੁਰੂ ਨਾਨਕ ਦੇਵ ਜੀ ਤਾਂ ਉੱਥੇ ਬਾਰ ਬਾਰ ਸੰਤ ਘਾਟ ਅਸਥਾਨ ਤੇ ਸਜੇ ਰਹੇ।
ਵੈਸੇ ਮਰੀਅਨ ਗੋਰ ਮਹਾਨਾ,
ਬੜੀਆਂ ਸਾਰੀਆਂ ਮੜੀਆਂ ਬਣੀਆਂ ਕਬਰਾਂ ਬਣੀਆਂ ਹੋਈਆਂ ਨੇ, ਉੱਥੇ ਜਾ ਬੈਠੇ ਨੇ।
ਜੇ ਨਰ ਜਾਣੈ ਮਨ ਕਛੁ ਭੇਵਾ,
ਜਿਹੜੇ ਬੰਦਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਭੇਦ ਪਤਾ ਅੰਦਰ ਲਾ,
ਬੰਧਨ ਕਰ ਜਬ ਨੇ ਜਗ ਦੇਵਾ,
ਉਹ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਉਂਦੇ ਨੇ, ਉਹਨਾਂ ਨੂੰ ਤਾਂ ਪਤਾ ਕਿਤੇ ਪਹੁੰਚੇ ਹੋਏ ਨੇ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ।
ਅਸ ਪ੍ਰਕਾਰ ਰਹੇ ਵਹਿਰ ਅਸੀਨੇ,
ਕਿਉਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਹੀ ਟਿਕੇ ਰਹਿੰਦੇ ਨੇ।
ਬੀਤ ਗਏ ਜਬ ਤੀਨ ਮਹੀਨੇ,
ਉਹ ਤਿੰਨ ਮਹੀਨੇ ਉੱਥੇ ਬਤੀਤ ਹੋ ਗਏ, ਤਿੰਨ ਦਿਨ ਦੀ ਤਾਂ ਗੱਲ ਨੀ, ਤਿੰਨ ਮਹੀਨੇ ਧੰਨ ਗੁਰੂ ਨਾਨਕ ਦੇਵ ਜੀ ਇੱਕੋ ਥਾਂ ਤੇ ਹੀ ਸਜੇ ਰਹੇ ਨੇ।
ਲਖਮੀ ਦਾਸ ਜਨਮ ਤਬਲੀਨੋ,
ਗੁਰੂ ਨਾਨਕ ਦੇਵ ਮਹਾਰਾਜ ਦੇ ਦੂਸਰੇ ਸਾਹਿਬਜ਼ਾਦੇ ਲਖਮੀ ਦਾਸ ਜੀ ਨੇ ਜਨਮ ਲੈ ਲਿਆ ਹੈ।
ਸਭ ਪਰਿਵਾਰ ਹਰਖ ਮਨ ਕੀਨੋ,
ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ।
ਭਾਈ ਸੁਲੱਖਣੀ ਪ੍ਰਾਚ ਦਿਸ਼ਾ ਸੀ,
ਪ੍ਰਾਚੀ ਦਿਸ਼ਾ ਹੁੰਦੀ ਸੂਰਜ ਚੜ੍ਹਨ ਦੇ ਨਾਲ, ਜਦੋਂ ਲਾਲੀ ਚੜ੍ਹਦੀ ਹੈ ਸੂਰਜ ਦੀ ਚਾਰੇ ਪਾਸੇ ਅਸਮਾਨ ਦੇ ਵਿੱਚ ਹੀ ਆਉਂ, ਮਾਤਾ ਸੁਲੱਖਣੀ ਜੀ ਨੂੰ ਲਾਲੀਆਂ ਚੜ੍ਹ ਗਈਆਂ ਕਿ ਪੁੱਤਰ ਹੋਇਆ ਮੇਰੇ ਘਰ, ਖੁਸ਼ ਹੋ ਗਏ ਨੇ।
ਉੱਗੇ ਸੂਰ ਸਸ ਜਨ ਜਸ ਰਾਸੀ,
ਜਿਸ ਤਰ੍ਹਾਂ ਦੇ ਨਾਲ ਸੂਰਜ ਉੱਗਦਾ ਹੈ ਇਸ ਤਰੀਕੇ ਨਾਲ ਜਿਵੇਂ ਫਿਰ ਕਮਲ ਖਿੜਦਾ ਹੈ, ਇਉਂ ਖਿੜ ਗਏ ਹਨ ਕਿ ਮੇਰੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ।
ਸ੍ਰੀ ਗੁਰੂ ਕੇ ਟਿਗ ਜਾਏ ਸੁਣਾਵਾ,
ਧੰਨ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਸੁਣਾਉਣਾ ਕੀਤਾ।
ਮਨ ਜਿਨ ਕੋ ਰਸ ਏਕ ਸੁਹਾਵਾ,
ਪਰ ਉਹਨਾਂ ਦਾ ਮਨ ਤਾਂ ਇੱਕ ਰਸ ਹੀ ਹੈ। ਉੱਥੇ ਤਾਂ ਪਹਿਲਾਂ ਇੰਨੀ ਸ੍ਰਿਸ਼ਟੀ ਬਣਾਈ ਹੈ, ਨਾਸ ਹੋਈ ਹੈ, ਉੱਥੇ ਜੇ ਜਾ ਕੇ ਕਹਿ ਵੀ ਦੇਣਗੇ ਕਿ ਬਾਬਾ ਜੀ ਨੇ ਜਨਮ ਲਿਆ ਹੈ, ਤਾਂ ਲਕਸ਼ਮੀ ਦਾਸ ਜੀ ਨੇ ਉੱਥੇ ਖਿੰਨ ਤੋੜਾ ਖਿੰਨ ਮਾਸਾ ਤਾਂ ਹੈ ਹੀ ਨਹੀਂ। ਜੇ ਕਿਤੇ ਆਪਾਂ ਨੂੰ ਤੇ ਆ ਜੇ ਵੀ ਹੋਇਆ ਹੈ ਲੜਕਾ, ਉੱਥੇ ਹੀ ਲੱਡੂ ਲਿਆ ਕੇ ਬਣਦੇ ਨੇ, ਭੰਗੜੇ ਪਾਉਂਦੇ ਨੇ, ਖੁਸ਼ ਹੋ ਜਾਂਦੇ ਨੇ। ਇਸ ਪ੍ਰਕਾਰ ਜੇ ਕਿਤੇ ਆ ਜੇ ਚੜ੍ਹਾਈ ਕਰ ਗਿਆ, ਉਹ ਲਿਟਣ ਲੱਗ ਜਾਂਦੇ, ਕੱਪੜੇ ਪਾ ਲੈਂਦੇ, ਵਾਲ ਖਿਲਾਰ ਲੈਂਦੇ ਨੇ। ਇੱਥੇ ਕੋਈ ਫਰਕ ਨਹੀਂ ਹੈ, ਆ ਗਿਆ ਭਾਈ ਉਹਦੇ ਹੁਕਮ ਵਿੱਚ ਆਇਆ, ਚਲਿਆ ਗਿਆ ਭਾਈ ਉਹਦੇ ਹੁਕਮ ਵਿੱਚ ਚਲਿਆ ਗਿਆ। ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਐਸੀ ਮਸਤ ਅਵਸਥਾ ਰੱਖੋ।
ਦੋਹਰਾ ਪਾਵਨ ਪਾਵ ਹੈ ਪੁਰ ਵਿਖੇ ਅਤ ਪਾਵਨ ਉਦਿਆਨ।
ਹੁਣ ਚਰਨ ਨਹੀਂ ਪਾਉਂਦੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ, ਸਿਰਫ ਉਸ ਸਥਾਨ ਨੂੰ ਹੀ ਪਾਵਨ ਪਵਿੱਤਰ ਕੀਤਾ, ਉਹ ਬੀਆ ਬਾਨ ਦੇ ਵਿੱਚ ਜਾ ਕੇ।
ਵੈਸੇ ਨਿਜ ਬਾ ਸੁਰਤ ਉਦਰੇ ਸਰਬ ਮਸਾਨ,
ਰਾਤ ਦਿਨ ਉੱਥੇ ਹੀ ਸਜੇ ਰਹਿੰਦੇ ਨੇ ਗੁਰੂ ਨਾਨਕ ਦੇਵ ਜੀ। ਉਹ ਜਿੰਨਿਆਂ ਦੀਆਂ ਮੜੀਆਂ ਸੀ ਉੱਥੇ, ਜਿੰਨਿਆਂ ਦੀਆਂ ਕਬਰਾਂ, ਉਹ ਤਾਂ ਸਭ ਤੋੜ ਤੇ ਤਾਹਾਨੂੰ। ਚਲੋ ਭਾਈ ਤੁਹਾਡਾ ਹੋ ਗਿਆ ਭਲਾ। ਪਤਾ ਇੱਕ ਵਾਰ ਗੁਰੂ ਅਮਰਦਾਸ ਜੀ ਜਦੋਂ ਰਾਤ ਨੂੰ 12 ਵਜੇ ਗਾਗਰ ਦਾ ਜਲ ਲੈਣ ਜਾਂਦੇ ਸੀ, ਕਹਿੰਦੇ ਇੱਕ ਵਾਰ ਹੱਡੀ ਟਕਰਾ ਗਈ ਪੈਰ ਨੂੰ। ਹੱਡੀ ਤਾਂ ਕਾਹਦੀ ਟਕਰਾਈ, ਉਹ ਤਾਂ ਬੰਦਾ ਹੀ ਸਾਹਮਣੇ ਖੜਾ ਹੋ ਗਿਆ। ਮਹਾਰਾਜ ਕਹਿੰਦੇ ਤੁਸੀਂ, ਮਹਾਰਾਜ ਤੁਹਾਡੇ ਚਰਨ ਲੱਗ ਗਏ, ਮੈਂ ਪਤਾ ਨਹੀਂ ਕਿਹੜੀ ਜੁਨੀ ਚ ਫਿਰਦਾ ਸੀ, ਇਸ ਕਰਕੇ ਮੇਰਾ ਭਲਾ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਤੇ ਯਕੀਨ ਕਰੋ। ਸਤਿਗੁਰੂ ਤਾਂ ਜਿੱਥੇ ਚਲੇ ਗਏ ਉੱਥੇ ਤਾਰ ਦਿੰਦੇ ਨੇ, ਫਿਰ ਯਕੀਨ ਕਰੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਹਾਂ ਤਾਂ ਡੁੱਬਦੇ ਨਹੀਂ ਆਪਾਂ, ਆਪਾਂ ਤਰਾਂਗੇ ਹੀ ਤਰਾਂਗੇ। ਕੋਈ ਨਹੀਂ, ਅੱਜ ਨਹੀਂ ਫੇਰ ਸਹੀ, ਫੇਰ ਸਹੀ, ਕਿਤੇ ਵਾਰੀ ਤਾਂ ਆ ਹੀ ਜਾਣੀ ਹੈ। ਜਿਹਨਾਂ ਨੂੰ ਇੱਕ ਵਾਰ ਸੰਗਤ ਵਿੱਚ ਸਤਿਗੁਰੂ ਜੀ ਨੇ ਬੁਲਾ ਲਿਆ ਨਾ, ਆਪੇ ਸੰਗਤ ਸਦ ਬਹਾਲ ਹੈ, ਆਪੇ ਵਿਦਾ ਕਰਾਵੈ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਮਹਾਰਾਜ ਕਹਿੰਦੇ ਚੱਲੀ ਚੱਲੋ, ਚੱਲੀ ਚੱਲੋ, ਸੰਗਤ ਕਰੀ ਜਾਓ ਤੇ ਬਚਨ ਮੰਨੀ ਜਾਓ ਤੇ ਕਮਾਈ ਕਰੀ ਜਾਓ, ਇਸੇ ਦੇ ਨਾਲ ਇੱਕ ਨਾ ਇੱਕ ਦਿਨ ਜੀਵ ਦਾ ਭਲਾ ਹੋ ਜਾਂਦਾ ਹੈ। ਔਰ ਆਪਣਾ ਭਲਾ ਹੀ ਨਹੀਂ ਕਰਨਾ, ਨਾਲ ਪਰਿਵਾਰਾਂ ਦਾ ਭਲਾ ਵੀ ਕਰਨਾ ਹੈ, ਤਾਂ ਨਾਲ ਨਾਲ ਦੁਨੀਆਂ ਦੇ ਅੰਦਰ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ, ਦੁਨੀਆਂ ਨੂੰ ਚੰਗੇ ਰਸਤੇ ਲਾਉਣਾ। ਜੇ ਘਰੇ ਕੋਈ ਵਿਹਲਾ ਬੈਠਾ ਚਿੰਤਾ ਦਾ ਮਾਰਿਆ, ਕੋਈ ਹੋਰ ਐਵੇਂ ਕਈ ਗੱਲਾਂ ਕਰਦੇ, ਉਹਨੂੰ ਪ੍ਰੇਰਣਾ ਦੇ ਕੇ ਸੰਗਤ ਦੇ ਵਿੱਚ ਲਿਆਇਆ ਕਰੋ ਕਿ ਚੱਲ ਇੱਥੇ ਘਰੇ ਬੈਠਾ ਕੀ ਕਰਦਾ ਵਿਹਲਾ, ਜਾਂ ਕਥਾ ਸੁਣਦੇ ਚੱਲ ਕੇ। ਇਹ ਤੁਹਾਨੂੰ ਖਾਸ ਪੁੰਨ ਲੱਗਣਾ ਕਿ ਕਿਸੇ ਬੰਦੇ ਨੂੰ ਗੁਰੂ ਨਾਲ ਜੋੜ ਦੇਣਾ ਜਿਹੜਾ ਹੈ ਨਾ, ਇਹ ਬਹੁਤਾ ਵੱਡਾ ਪੁੰਨ ਆ। ਆਪ ਤਾਂ ਜੁੜੇ ਹੀ ਜੁੜੇ ਆ ਤੇ ਆਪ ਜੁੜੇ ਆ। ਕਈ ਬੰਦੇ ਇਕੱਲੇ ਯਾਤਰਾ ਕਰਨ ਦੇ ਸਮਰੱਥ ਹੁੰਦੇ, ਕਈ ਬੰਦੇ ਕਹਿੰਦੇ ਮੈਂ ਯਾਤਰਾ ਕਰਵਾਉਣੀ ਹੈ ਕਿਸੇ ਨੂੰ, ਉਹਦਾ ਹੋਰ ਜ਼ਿਆਦਾ ਪੁੰਨ ਖੱਟ ਲੈਂਦੇ ਆ। ਇਉਂ ਸਤਿਗੁਰੂ ਕਹਿੰਦੇ ਆਪ ਵੀ ਆਓ, ਸੰਗਤਾਂ ਨੂੰ ਲਿਆਓ, ਪਰਿਵਾਰ ਨੂੰ ਲਿਆਓ, ਸਾਰੇ ਮਹਾਰਾਜ ਦੇ ਕੋਲ ਬੈਠ ਜਾਓ ਅਤੇ ਉੱਚੀ ਆਵਾਜ਼ ਵਿੱਚ ਗਾਓ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਵੇ ਹੇ ਅਪਰੰਪਰ ਹਰ ਹਰ ਹੈਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ
ਜਹਾਜ ਹੈ
ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ